दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है के आनंदपुर नगरी दे विच सतगुरां दे हुक्म दे अनुसार हजारां दी गिणती दे विच पंडित पहुंचे ने। सतगुरु गोविंद सिंह सच्चे पातशाह जी ने उचेचे तौर दे उत्ते हुक्म करके उन्हां दे छकण दे वास्ते अनेक प्रकार दे पकवान बनाए। पकवान बनाउण तों बाद पंडतां दी परख करन दे वास्ते सतगुरां ने एक ऐसा कौतक वरत दिता। मेवड़े नूं आख्या कि पंडतां नूं जाके कह देवो कि जेड़ा ते साडा बनिया होया वैष्णो भोजन खावेगा ओनूं ते हर एक पंडित नूं 5 रुपये दिते जाणगे। इस तों इलावा जेड़ा मास खावेगा ओनूं हर एक पंडित नूं 5 सोने दीआं मोहरां दित्तीआं जाणगीआं। ग्रंथाकार भाई संतोख सिंह जी दस रहे सन कि बहुते सारे पंडतां दे मन दे विच बहुता सारा लोभ आया इस करके बहुत सारे पंडित इस विचार नूं ही बना बैठे ने कि मास दा खाना ही खावांगे क्योंकि इस दे बदले दे विच 5 सोने दीआं मोहरां मिलणगीआं। इथों तक कथा पहुंची सी, अज इथों अगे मैं प्रारंभ करदा। धर्म छोर कर थेरे आन तह जहां मोहर को पंच अलाए। कवि संतोख सिंह जी दस रहे ने कि सिखां ने आख्या सी कि 2 कतारां बन गईआं। एक कतार दे विच ओ बैठणगे जेडे के वैष्णो भोजन नूं खाणगे ते दूसरी कतार दे विच ओ बैठणगे जिन्हां ने मास दा खाणा खाणा होवेगा। कवि जी लिखदे ने कि धर्म नूं छड दित्ता बहुते पंडतां ने उस कतार दे विच आण के बैठ गए ने जेडे पासे मास दा खाणा वरतना सी और इस तों इलावा बाद दे विच 5-5 सोने दीआं मोहरां वी मिलणियां सन। खीर खान हित रहे अल्प ही जान्यो जिनो परलोक गवाए। कवि संतोख सिंह जी लिखते ने कि खीर खान दे वास्ते भाव के वैष्णो भोजन खान दे वास्ते थोड़े ही पंडित बचे ने जान्यो जिनो परलोक गवाए भाव के जिन्हां ने मन दे विच ए विचार कीती है कि जेकर मास नूं खावांगे ते साडा धर्म विगड़ जाएगा परलोक साडा विगड़ जाएगा। आम खहारी पए हजारों फिर पंकत कर कै बर ताए। कवि संतोख सिंह जी लिखते ने कि मास नू खान वाले हजारा ही पंगत दे विच इकट्ठे हो गए ने, जिथे मास नू वरताउणा सी। एक दिश गण पकवान परोसे, जे बहु दिन के रखे बनाए। कवि जी लिखते ने एक पासे मास नू वरताया गया ते दूसरी पंगत दे विच ओ सारे दे सारे पकवान परोसे गए ने, जिन्हां नू के बहुते दिनां तों सतगुरु सच्चे पातशाह जी तैयार करवा रहे सन। ध्यान देण दी इह लोड़ है, इत्थे टपला भी लग सकदा है कि सतगुरु सच्चे पातशाह जी दे घर दे विच मास किवें वरत गया, क्योंकि गुरु के घर दे विच मास बिलकुल नहीं बनदा। सतगुरु सच्चे पातशाह जी ने इसे करके ग्रंथ दे विच आया कि सतगुरां ने छकण दे वास्ते पूड़े कड़ा प्रसाद, इस तों अलावा पकौड़े ते लड्डू आदिक बहुत बनवाए सन। मास दा खाना गुरु घर दे विच तैयार नहीं सी होया, किसी होर पासों मास खाण वालियां तों ते वरताउण वालियां तों मास मंगाया गया, जिन्हां ने लियांदा भी आप ते वरताया भी आप। हुण कवि संतोख सिंह जी दस रहे ने कि सतगुरु जी एक परख करनी चाहुंदे सन, एक दिशा दे विच ते पकवान ओ परोसे गए ने जेडे के सतगुरां ने हुक्म करके पहला ही गुरु घर दे विच तैयार करवाए सन, ते दूसरी पंगत दे विच जेडे मास खाण वाले सन उन्हां ने मास वरताया। दोनों पंकत को मन पावत, दीन असन या क्षेत्र पताए। दोवां पंगतां दे विच भाव के दोवां कतारां दे विच मन पौंदा जिहड़ा भोजन है उही सारिआं नूं दित्ता गया है, भाव के जिहड़े मास खाण वाले सन उन्हां ने रज के मास खादा, जिहड़े वैष्णो भोजन खाण वाले सन उन्हां ने रज के ओ पकवान खादे। जे तक चहयो अरप सब हिन को, जलते चुरा करियो समदाए। भाव के जिन्ना जिन्ना किसे नूं चाहिदा सी उन्हें ओना ओना ही छकिया, भावे ओ मासे ते भावे दूसरे पासे दूजे पकवान सन। प्रभ सो पानियो सोनो सिर सतगुर, आमख हारी दिज समुदाए। सारिआं ने जदों छक लिया ते सतगुरां दे सिख ने आण के सतगुरां दे चरणां दे विच बेनती कीती, सुनो श्री सतगुर आमख हारी दिज समुदाय। हे सच्चे पातशाह जी, मास नू खाण वाले जेडे पंडित ने उते सारिआं दे विचों बहुते निकले। तिन ते अलप अच्यो पकवान, अब दक्षिणा को थिरे सबाए। भाव के मास खाण वालिआं दे नालों थोड़े ही दूसरे ने जिन्हां ने साडे बनाए हुए पकवानां नूं छकिया है, अब दक्षिणा को थिरे सवाए। भाव के हुण दक्षिणा लैण दे वास्ते सारे दे सारे तुहाडी उड़ीक कर रहे। उठ कर गए बिलो कण कीने, जिन्नो लोभ ते धर्म गवाए। ग्रंथाकार भाई संतोख सिंह जी लिखदे ने कि सतगुरु जी उठे ने, उत्थे पहुंचे ने जिथे सारिआं ने छकिआ सी, जाके देखिआ। कवि जी लिखदे ने जिन्नों लोभ ते धर्म गवाए, जिन्हां ने लोभ दे करके लालच दे करके अपने धर्म नूं गवा दिता सी उन्हां नूं जाके देखिआ। गुरबाणी दे विच श्री राग दे विच सतगुरु अर्जन देव सच्चे पातशाह जी ऐसिआं दे बारे लिखदे ने। सतगुरु जी लिखदे ने लोभी जन तना जान ही, पाख अपाख सब खाए। भाव के जेडे लोभी ने जेडे लालच दे वस दे विच पै जांदे ने, ओ ए नहीं वेखदे के केड़ी चीज छकण वाली है ते केड़ी ना छकण योग है। पाख हुंदा है खाण वाली चीज, योग चीज, अपाख है जेडी ना खाण योग चीज होवे। भाव के पंडतां दे खाण योग नहीं सी मास, पर लोभ दे वस दे विच आण के लालच दे मारे होया ने मास खादा, सिर्फ इस करके के अखीर दे विच पंज सोने दीआं मोहरां मिलणगीआं, ते दूसरी तरफ वैष्णो भोजन ऐसिआं पंडतां ने ना खादा क्योंकि पता सी के पंज रुपये ही मिलने ने। ਇਸ ਕਰਕੇ ਲਾਲਚ ਦੇ ਵਸ ਦੇ ਵਿਚ ਹੋ ਕੇ ਕਵੀ ਜੀ ਲਿਖਦੇ ਨੇ, ਜਿਨ੍ਹਾਂ ਨੇ ਆਪਣੇ ਧਰਮ ਨੂੰ ਗਵਾ ਦਿੱਤਾ ਸੀ ਸਤਿਗੁਰਾਂ ਨੇ ਉਹਨਾਂ ਨੂੰ ਜਾ ਕੇ ਦੇਖੇ। ਬਾਰ ਹੈ ਬਾਰ ਉਚਾਰ ਤੇ ਕਾਰ ਨਹੀਂ ਬਿਪਰ ਤੁਮ ਦੰਬ ਕਮਾਏ। ਬਾਰ ਬਾਰ ਉਚਾਰ ਕੇ ਤਰਕਾਰਾਂ ਪਾਈਆਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪੰਡਤਾਂ ਨੂੰ, ਤੇ ਕਹਿੰਦੇ ਨੇ ਕਿ ਤੁਸੀਂ ਪੰਡਿਤ ਨਹੀਂ ਹੋ, ਤੁਸੀਂ ਤੇ ਦੰਭੀ ਹੋ, ਤੁਸੀਂ ਤੇ ਪਖੰਡੀ। ਆਪ ਕਰਮੀ ਨਿਜ ਧਰਮ ਪ੍ਰਿਸ਼ਟੀ ਬਿਗੜੇ ਆਪ ਬਿਗਾਰੇ ਔਰ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਪਾਪ ਕਰਮੀ ਹੋ, ਨਿਜ ਧਰਮ ਪ੍ਰਿਸ਼ਟੀ ਆਪਣੇ ਆਪ ਹੀ ਆਪਣੇ ਧਰਮ ਨੂੰ ਪ੍ਰਿਸ਼ਟ ਕਰਨ ਵਾਲੇ ਹੋ, ਬਿਗੜੇ ਆਪ ਬਿਗਾਰੇ ਔਰ, ਪਾਪ ਕੇ ਤੁਸੀਂ ਆਪ ਤੇ ਵਿਗੜੇ ਹੀ ਹੋਏ ਹੋ ਔਰ ਤੁਸੀਂ ਦੂਸਰਿਆਂ ਨੂੰ ਵੀ ਵਿਗਾੜਨ ਵਾਲੇ। ਉਚਿਤ ਸਜ਼ਾ ਆਏ ਦੇਣ ਕੇ ਤੁਮ ਸਭ ਦੇਹ ਅਬੇ ਬਡ ਮਚੈਰ ਔਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦਰਅਸਲ ਸੱਚੀ ਤੇ ਗੱਲ ਇਹ ਹੈ ਕਿ ਤੁਸੀਂ ਸਾਰੇ ਦੇ ਸਾਰੇ ਪੰਡਿਤ ਸਜ਼ਾ ਦੇ ਹੱਕਦਾਰ ਹੋ, ਜਿਨ੍ਹਾਂ ਨੇ ਮਾਸ ਨੂੰ ਖਾਧਾ। ਦੇਹ ਅਬੇ ਬਡ ਮਚੈਰ ਔਰ, ਪਰ ਜੇਕਰ ਇਸ ਵੇਲੇ ਮੈਂ ਕਿਸੇ ਪ੍ਰਕਾਰ ਦੇ ਤੁਹਾਨੂੰ ਕੋਈ ਸਜ਼ਾ ਦੇਵਾਂ ਤੇ ਫਿਰ ਬਹੁਤ ਜ਼ਿਆਦਾ ਰੌਲਾ ਪਵੇਗਾ। ਪ੍ਰਥਮ ਬੁਲਾਏ ਦਾਂਡ ਗੁਰ ਦੀਨੋ ਭਲੋ ਬੁਰੋ ਪਾਖੈ ਸਭ ਠੌਰ। ਸਤਿਗੁਰੂ ਜੀ ਕਹਿੰਦੇ ਨੇ ਕਿ ਲੋਕ ਕਹਿਣਗੇ ਕਿ ਪਹਿਲਾਂ ਤੇ ਆਪ ਹੀ ਪੰਡਤਾਂ ਨੂੰ ਬੁਲਾਇਆ ਤੇ ਫਿਰ ਗੁਰੂ ਨੇ ਪੰਡਤਾਂ ਨੂੰ ਦੰਡ ਦਿੱਤਾ। ਭਲੋ ਬੁਰੋ ਪਾਖੈ ਸਭ ਠੌਰ, ਕਹਿਣ ਤੋਂ ਪਾਵੇ ਹੈ ਕਿ ਕੋਈ ਭਲਾ ਆਖੇਗਾ ਤੇ ਕੋਈ ਬੁਰਾ ਕਹੇਗਾ। ਯਾਂ ਤੇ ਛਿਮਾ ਧਰੀ ਮਨ ਜਾਣੋ ਨਹੀਂ ਪਰ ਲੋਕ ਜਾਣਿਓ ਮਤ ਬੌਰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਮੈਂ ਖਿਮਾ ਨੂੰ ਧਾਰਨ ਕਰਦਾ ਹਾਂ, ਮੈਂ ਤੁਹਾਨੂੰ ਇਸ ਵੇਲੇ ਮਾਫ਼ ਕਰ ਦਿੰਦਾ ਹਾਂ, ਪਰ ਨਹੀਂ ਪ੍ਰਲੋਕ ਜਾਣਿਓ ਮਤ ਬੌਰ, ਤੁਹਾਡਾ ਪ੍ਰਲੋਕ ਵਿਗੜ ਗਿਆ ਹੈ। ਤੁਸੀਂ ਬਾਵਲਿਆਂ ਨੇ, ਤੁਸੀਂ ਪਾਗਲਾਂ ਨੇ ਪ੍ਰਲੋਕ ਦਾ ਬਿਲਕੁਲ ਵੀ ਖਿਆਲ ਨਹੀਂ ਕੀਤਾ ਤੇ ਲੋਭ ਦੇ ਵਿਚ ਆ ਕੇ ਤੁਸੀਂ ਮਾਸ ਦਾ ਖਾਣਾ ਪ੍ਰਵਾਨ ਕੀਤਾ। ਇਤੇ ਆਦਿਕ ਬਹੁ ਕਹਿਓ ਤੇ ਕਾਰੇ ਬਹੁਰ ਦੱਛਣਾ ਹਿਤ ਫੁਰ ਮਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਬੜੀਆਂ ਲਾਣਤਾਂ ਤੇ ਬੜੀਆਂ ਤਰਕਾਰਾਂ ਸਤਿਗੁਰਾਂ ਨੇ ਉਹਨਾਂ ਸਾਰਿਆਂ ਨੂੰ ਪਾਈਆਂ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਛਣਾ ਦੇ ਵਾਸਤੇ ਕਹਿੰਦੇ ਨੇ। ਪੰਚ ਪੰਚ ਇਨ ਦੇਹੋ ਰਜਤ ਪਣ ਨਹੀਂ ਛੂਛੇ ਨਿਜ ਸਦਨ ਸਿਧਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੱਛਣਾ ਤੇ ਦੇਣੀ ਬਣਦੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੰਨਾ ਪੰਜ ਪੰਜ ਸੋਨੇ ਦੀਆਂ ਮੋਹਰਾਂ ਦੇ ਵਾਸਤੇ ਇਹਨਾਂ ਨੇ ਲਾਲਚ ਕੀਤਾ ਹੈ, ਉਹ ਮੋਹਰਾਂ ਇਹਨਾਂ ਨੂੰ ਬਿਲਕੁਲ ਵੀ ਨਹੀਂ ਮਿਲਣਗੀਆਂ। ਇਹਨਾਂ ਨੇ ਆਪਣੇ ਧਰਮ ਨੂੰ ਗਵਾਇਆ ਹੈ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਦੱਛਣਾ ਤੇ ਜ਼ਰੂਰ ਮਿਲੇਗੀ, ਪਰ ਪੰਜ ਪੰਜ ਰੁਪਈਆਂ ਦੀ ਮਿਲੇਗੀ, ਮੋਹਰਾਂ ਦੀ ਨਹੀਂ ਮਿਲੇਗੀ। ਸਤਿਗੁਰਾਂ ਨੇ ਹੁਕਮ ਕੀਤਾ ਕਿ ਜਿਨ੍ਹਾਂ ਪੰਡਤਾਂ ਨੇ ਮਾਸ ਖਾਧਾ ਹੈ ਇਹਨਾਂ ਸਾਰਿਆਂ ਨੂੰ ਦੱਛਣਾ ਦੇ ਰੂਪ ਦੇ ਵਿਚ ਪੰਜ ਪੰਜ ਰੁਪਈਏ ਦਿੱਤੇ ਜਾਣ ਤਾਂ ਕਿ ਉਹ ਲੈ ਕੇ ਆਪਣੇ ਘਰ ਨੂੰ ਜਾਣ, ਖਾਲੀ ਨਾ ਜਾਣ। ਪੁਨ ਪੰਕਤ ਦੂਜੀ ਮੇ ਗਮਨੇ ਸਾਧ ਸਾਧ ਸ੍ਰੀ ਬਦਨ ਆਲਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੂਸਰੀ ਪੰਗਤ ਦੇ ਵਿਚ ਪਹੁੰਚੇ ਨੇ, ਜਿਨ੍ਹਾਂ ਨੇ ਵੈਸ਼ਨੋ ਭੋਜਨ ਹੀ ਛਕਿਆ ਸੀ। ਸਤਿਗੁਰਾਂ ਨੇ ਜਾ ਕੇ ਆਖਿਆ ਸ਼ਾਬਾਸ਼ ਸ਼ਾਬਾਸ਼। ਧਰ ਸੰਤੋਸ਼ ਧਰਮ ਨਹੀਂ ਛੋੜਿਓ ਜੋ ਪਰਲੋਕ ਮੈਂ ਕਰੈ ਸਹਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਸਾਰਿਆਂ ਨੇ ਸੰਤੋਖ ਨੂੰ ਧਾਰਨ ਕੀਤਾ ਹੈ, ਆਪਣੇ ਧਰਮ ਨੂੰ ਨਹੀਂ ਛੱਡਿਆ, ਉਸ ਧਰਮ ਨੂੰ ਨਹੀਂ ਛੱਡਿਆ ਜਿਹਨੇ ਕਿ ਪ੍ਰਲੋਕ ਦੇ ਵਿਚ ਸਾਰਿਆਂ ਦੀ ਰੱਖਿਆ ਕਰਨੀ ਹੈ, ਸਾਰਿਆਂ ਦੇ ਸਹਾਇਕ ਬਣਨਾ। ਪੰਚ ਪੰਚ ਦੀ ਨਾਰ ਦੀਨ ਤਿੰਨ ਸੇਵਰ ਕਰਾਇਓ ਪੁਨ ਸਨ ਮਾਨ। ਕਵੀ ਜੀ ਲਿਖਦੇ ਨੇ ਕਿ ਉਹਨਾਂ ਨੂੰ ਪੰਜ ਪੰਜ ਰੁਪਈਆਂ ਦੀ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਪੰਜ ਪੰਜ ਸੋਨੇ ਦੀਆਂ ਮੋਹਰਾਂ ਬਖਸ਼ਿਸ਼ ਕੀਤੀਆਂ ਨੇ ਫੇਰ ਉਹਨਾਂ ਦਾ ਡੇਰਾ ਲਵਾਇਆ ਬੜੇ ਸਨਮਾਨ ਦੇ ਨਾਲ, ਬੜੇ ਸਤਿਕਾਰ ਦੇ ਨਾਲ। ਆਮ ਖਹਾਰੀ ਰੁਖ ਸਦਕੀਨੇ ਪਹੁੰਚੇ ਆਪ ਆਪਣੇ ਥਾਨ। ਕਵੀ ਜੀ ਲਿਖਦੇ ਨੇ ਕਿ ਜਿਹੜੇ ਪੰਡਿਤ ਮਾਸ ਨੂੰ ਖਾਣ ਵਾਲੇ ਸੀ ਉਥੋਂ ਰੁਖਸਤ ਹੋਏ ਨੇ, ਆਪੋ ਆਪਣੇ ਘਰਾਂ ਦੇ ਵਿੱਚ ਜਾ ਪਹੁੰਚੇ ਨੇ। ਪਛਤਾਵਤ ਬਹੁ ਹਾਸ ਹੋਇਓ ਤਿੰਨ ਸਾਰੇ ਉਹਨਾਂ ਕਾਰਜ ਸੰਕਟ ਮਾਨ। ਬੜਾ ਪਛਤਾਉਂਦੇ ਨੇ, ਅਸੀਂ ਲੋਭ ਦੇ ਵਸ ਦੇ ਵਿੱਚ ਹੋ ਕੇ ਆਪਣੇ ਧਰਮ ਤੋਂ ਡਿੱਗ ਪਏ। ਜਿਸ ਲੋਭ ਨੂੰ ਧਾਰਨ ਕੀਤਾ ਉਹ ਮੋਹਰਾਂ ਵੀ ਪ੍ਰਾਪਤ ਨਹੀਂ ਹੋਈਆਂ। ਇਸ ਤਰ੍ਹਾਂ ਦੀਆਂ ਗੱਲਾਂ ਸੋਚ ਕੇ ਬੜਾ ਪਛਤਾਉਂਦੇ ਨੇ। ਬਹੁ ਹਾਸ ਹੋਇਓ ਤਿੰਨ, ਇਸ ਤੋਂ ਇਲਾਵਾ ਲੋਕਾਂ ਨੇ ਐਸੇ ਪੰਡਤਾਂ ਦਾ ਬਹੁਤ ਜ਼ਿਆਦਾ ਮਖੌਲ ਵੀ ਉਡਾਇਆ। ਸਾਰੇ ਉਹਨਾਂ ਕਾਰਜ ਸੰਕਟ ਮਾਣ, ਪਾਪ ਕੇ ਕਾਰਜ ਤੇ ਕੋਈ ਸੌਰਿਆ ਨਹੀਂ ਹੈ, ਸਗੋਂ ਦੁੱਖ ਮਿਲੇ। ਧਰਮ ਸਹਿਤ ਜੋ ਭਏ ਪ੍ਰਫੁੱਲਤ ਰੱਖ ਪਰ ਲੋਕ ਪਾਇਓ ਧਨ ਪਾਨ। ਦੂਸਰੀ ਤਰਫ ਕਵੀ ਜੀ ਲਿਖਦੇ ਨੇ ਕਿ ਜਿਹੜੇ ਧਰਮ ਦੇ ਸਮੇਤ ਰਹਿ ਸਨ ਉਹ ਬੜੇ ਪ੍ਰਫੁੱਲਤ ਨੇ, ਉਹ ਬੜੇ ਆਨੰਦ ਦੇ ਵਿੱਚ ਨੇ, ਬੜੇ ਖੇੜੇ ਦੇ ਵਿੱਚ ਨੇ। ਰੱਖ ਪਰ ਲੋਕ ਪਾਇਓ ਧਨ ਮਾਨ, ਭਾਵ ਕੇ ਧਰਮ ਦੀ ਰੱਖਿਆ ਕਰਕੇ ਉਹਨਾਂ ਨੇ ਪ੍ਰਲੋਕ ਵੀ ਸਵਾਰ ਲਿਆ ਤੇ ਲੋਕ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਧਨ ਦਿੱਤਾ ਹੈ। ਇਸ ਕਰਕੇ ਉਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਇਸ ਤਰ੍ਹਾਂ ਦੀ ਅਵਸਥਾ ਨੂੰ ਹੀ ਪ੍ਰਾਪਤ ਕਰ ਗਏ। ਕਲਗੀ ਧਰ ਕੋ ਕੌਤਕ ਐਸੇ ਬਿਦਤ ਪਾਇਓ ਤਬ ਸਕਲ ਜਹਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਕੌਤਕ ਕਰਕੇ ਦਿਖਾਇਆ ਹੈ ਇਹ ਹਰ ਇੱਕ ਜਗ੍ਹਾ ਦੇ ਉੱਤੇ ਬਹੁਤਾ ਹੀ ਜ਼ਿਆਦਾ ਪਸਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੇ ਢੰਗ ਦੇ ਨਾਲ ਇਸ ਪੰਡਤਾਂ ਦੀ ਵਿਥਿਆ ਦੇ ਬਾਰੇ ਆਪਣੀ ਸਰਲ ਕਵਿਤਾ ਦੇ ਵਿੱਚ ਇਸ ਪ੍ਰਕਾਰ ਬਿਆਨ ਕਰਦੇ ਨੇ। ਸਤ ਗੁਰੂ ਚੋਜੀ ਚੋਜ ਕਰਨ ਹਾਰੇ ਇੱਕ ਹੋਰ ਤਮਾਸ਼ਾ ਬਣਾਇਆ ਜੀ ਦੋ ਥਾਈ ਲੰਗਰ ਲਗਵਾ ਦਿੱਤੇ ਵੱਖੋ ਵੱਖ ਭੋਜਨ ਬਣਵਾਇਆ ਜੀ ਇੱਕ ਵਿੱਚ ਕੜਾ ਤੇ ਪੂਰੀ ਬਣੀ ਵਿੱਚ ਦੂਸਰੇ ਮਾਸ ਰਿਨਾਇਆ ਜੀ ਜਿਹੜਾ ਪੂਰੀ ਕੜਾ ਦਾ ਕਰੇ ਭੋਜਨ ਉਹਨੂੰ ਇੱਕ ਰੁਪਇਆ ਸੁਨਾਇਆ ਜੀ ਮੋਹਰ ਦੱਖਣਾ ਲਏ ਜੋ ਮਾਸ ਖਾਵੇ ਹੁਕਮ ਦੇਹ ਲੰਗਰ ਖੁਲਾਇਆ ਜੀ ਵੱਲ ਖੀਰ ਕੜਾ ਦੇ ਗਏ ਥੋੜੇ ਮਾਸ ਵੱਲ ਸਾਰਾ ਦੇਸ ਤਾਇਆ ਜੀ ਥੋੜੇ ਸਿਦਕ ਭਰੋਸੇ ਤੇਰੇ ਪੱਕੇ ਬਾਕੀ ਸਭ ਨੇ ਚਿੱਤ ਡੁਲਾਇਆ ਜੀ ਇਹ ਵੇਖ ਕੇ ਗੁਰੂ ਜੀ ਬਹੁਤ ਹੱਸੇ ਮਾਸ ਖਾਣ ਤਾਈ ਬੁਲਾਇਆ ਜੀ ਬਹੁਤ ਲਾਣ ਤਾਂ ਫਿਟਕਾਂ ਦੇ ਕੱਢੇ ਇੱਕ ਇੱਕ ਰੁਪਇਆ ਦਿਵਾਇਆ ਜੀ ਦੂਜੇ ਸਿਦਕੀਆਂ ਨੂੰ ਮੋਹਰ ਮੋਹਰ ਦਿੱਤੀ ਆਦਰ ਮਾਣ ਦੇ ਕੇ ਵਡਿਆਇਆ ਜੀ ਲੋਕਾਂ ਬ੍ਰਾਹਮਣਾਂ ਨੂੰ ਕੀਤਾ ਬਹੁਤ ਠੱਠਾ ਹੋ ਸ਼ਰਮਿੰਦਿਆਂ ਸਿਰ ਚੁਕਾਇਆ ਜੀ ਪਹਿਲੀ ਪੂਜਾ ਇਹ ਕੀਤੀ ਕਰਤਾਰ ਸਿੰਘਾਂ ਕਈਆਂ ਤਦੋਂ ਹੀ ਪੈਰ ਖਿਸਕਾਇਆ ਜੀ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਨਾ ਕੁ ਫਰਕ ਕਰਦੇ ਨੇ ਇੱਕ ਇੱਕ ਮੋਹਰ ਦੇ ਬਾਰੇ, ਇੱਕ ਇੱਕ ਰੁਪਈਏ ਦੇ ਬਾਰੇ। ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਨੇ ਪੰਜ ਮੋਹਰਾਂ ਦਾ ਤੇ ਪੰਜ ਸਿੱਕਿਆਂ ਦਾ, ਰੁਪਈਆਂ ਦਾ ਜ਼ਿਕਰ ਕੀਤਾ। ਹਿਮ ਪਰ ਖਣ ਕਰ ਦਿਜ ਬਰ ਰਾਖੇ ਸੁਧ ਤਿੰਨ ਕੀ ਲੇ ਖਾਣ ਰੋ ਪਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਪਰਖ ਕਰਕੇ ਸਤਿਗੁਰਾਂ ਨੇ ਉਹਨਾਂ ਪੰਡਤਾਂ ਨੂੰ ਰੱਖਿਆ ਜਿਹੜੇ ਸਤਿਗੁਰਾਂ ਨੂੰ ਜ਼ਿਆਦਾ ਵਧੀਆ ਲੱਗੇ ਨੇ, ਉਹਨਾਂ ਦੀ ਖਾਣ ਤੇ ਪੀਣ ਦੀ ਖਬਰਸਾਰ ਵੀ ਲੈਂਦੀ ਜਾਂਦੀ ਰਹੀ।
ਦਿਨ ਪ੍ਰਤੀ ਘਰ ਦੀਵਾਵਣ ਨੀਕੇ
केतक समय बित्यो मन जान। कवि संतोख सिंह जी लिखते ने कि दिन प्रतिदिन इसे तरीके दे नाल उन्हां पंडतां दा आदर मान ते सत्कार बरकरार रहा। सतगुरु सच्चे पातशाह जी माया भी उन्हां नूं बख्शदे रहे। बसे आनंदपुर और आनंद कर गुर जस उचरत रहे महान। आनंदपुर नगरी दे विच ऐसे पंडित बड़े आनंद दे नाल बड़ी खुशी दे नाल रह रहे ने ते सतगुरु सच्चे पातशाह जी दे महान जस दा भी बखान करदे। करे आवाहन एक दिन दिज बर सर्व पुरन के बहु बुद्धिवंत। एक दिन सतगुरु सच्चे पातशाह जी ने सारे पंडतां नूं एक जगह दे उते बुलाया जेड़े के बहुत ज्यादा अपने आप दे विच बुद्धि वाले सन। सादर कीन बिठावन तिन को कर आशक प्रभ को सुखवंत। बड़े सत्कार दे नाल सतगुरु सच्चे पातशाह जी ने अपने कोल सारिआं नूं बिठाया। कर आशक प्रभ को सुखवंत भाव के गुरु जी नूं सुख वाली आशीर्वाद दिते सारिआं पंडतां नूं। चिर जीवो तुम गंग जमण लग तेज प्रताप बढ़ाया ते अंत। केंद्र ने के चिरा तक तुसी जिउंदे रहो तुहाडी उम्र बहुत ज्यादा लम्मी होवे। गंग जमण लग तेज प्रताप बढ़ाया ते अंत भाव के गंगा ते जमना वर्गा तुहाडा जिहड़ा तेज प्रताप है वह बहुत ही ज्यादा वधे। अष्टों दिग पालन के सम तुम राज साज में बड़ बलवंत। सतगुरु सच्चे पातशाह जी नो ओ जिहड़े पंडित ने ओ कहिंदे ने कि तुहाडा जिहड़ा जस है ओ बहुत ही ज्यादा दुनिया दे विच फैले भाव के जिवें गंगा ते यमुना दा जस है इसे तरीके दे नाल तुहाडा भी जस फैले। अष्टों दिग पालन के सम तुम राज साज में बड़ बलवंत। तुहाडा राज ते साज बहुत ही ज्यादा बल वाला पसरे। अष्टों दिग पालन के सम भाव के अठे दिशा पालकां दे वांग तुसी दुनिया दे उते होवो। विद्वान सज्जन मनदे ने के अठे दिशावां दे विच वखरे वखरे दिग पाल ने। दरअसल दिशावां ते विद्वान दस मनदे ने। आम तौर ते आपां चार दिशावां मनदे हां पर विद्वान पुरश कहिंदे ने कि दिशावां दस हुंदियां ने। एक ते उत्तर दक्षण ते पूर्व पछम ये चार दिशावां ने। फिर इन्हां चारां दिशावां दे जिहड़े कोणे ने उन्हां नूं भी दिशा मन्निया गया। इस करके चार ते चार अठ दिशावां इसे तरां हो जांदियां ने चारे पासे। इस तों इलावा विद्वान ये भी कहिंदे ने आकाश की तरफ भी एक दिशा है ते थले भी एक दिशा है। इस करके दो अठ दे विच होर मिलाए जान ते फिर दस दिशावां मन्निया जांदियां ने। इसे करके आम तौर दे उते ग्रंथां दे विच दसां दिशां दा जिक्र आउंदा है। मेरा सिर्फ कहण तों भाव है कि दिग पालां दी गल कीती है। दिग पालण तों भाव है कि दिशावां दे पालण वाले देवते। कान सिंह जी नाभा दिशावां दे पालण वाले जिहड़े देवते ने इन्हां दा जिक्र करदे ने। भाई कान सिंह जी नाभा लिखदे ने कि पुराण अनुसार दस दिशा दे पालक देवते हन। ਇਹ ਇਸ ਪ੍ਰਕਾਰ ਹਨ। ਪੂਰਬ ਦਾ ਇੰਦਰ, ਅਗਨ ਕੋਣ ਦਾ ਅਗਨੀ ਦੇਵਤਾ, ਦੱਖਣ ਦਾ ਯਮ, ਨੈਰਤੀ ਕੋਣ ਦਾ ਨੈਰਤੀ ਰਾਕਸ਼, ਜਿਹੜਾ ਕਿ ਰਾਕਸ਼ ਹੈ ਉਹ ਹੈ ਨੈਰਤੀ ਕੋਣ ਦਾ ਮਾਲਕ। ਇਸ ਤੋਂ ਇਲਾਵਾ ਪੱਛਮ ਦਾ ਵਰਣ ਜਿਹਨੂੰ ਕਿ ਪਾਣੀ ਦਾ ਦੇਵਤਾ ਵੀ ਮੰਨਿਆ ਜਾਂਦਾ। ਪੱਛਮ ਦਾ ਵਰਣ ਵਾਯਵੀ ਕੋਣ ਦਾ ਵਾਯੂ, ਉੱਤਰ ਦਾ ਕੁਬੇਰ, ਈਸ਼ਾਨ ਦਾ ਸ਼ਿਵ, ਊਰਦ ਭਾਵ ਕੇ ਉੱਪਰ ਵਾਲੇ ਪਾਸੇ ਦਾ ਬ੍ਰਹਮਾ ਤੇ ਹੇਠਾਂ ਵਾਲੇ ਪਾਸੇ ਦਾ ਸ਼ੇਸ਼ ਨਾਗ। ਇਹ ਦਸ ਜਿਹੜੇ ਦਿਸ਼ਾ ਪਾਲਕ ਨੇ ਇਹ ਵਿਦਵਾਨਾਂ ਨੇ ਮੰਨੇ ਹੋਏ ਨੇ। ਹੁਣ ਇਸ ਜਗ੍ਹਾ ਦੇ ਉੱਤੇ ਜ਼ਿਕਰ ਕੀਤਾ ਹੈ ਭਾਈ ਸੰਤੋਖ ਸਿੰਘ ਜੀ ਨੇ ਕਿ ਪੰਡਿਤ ਸਤਿਗੁਰਾਂ ਦੇ ਜਸ ਦੀ ਬਾਬਤ ਕਹਿੰਦੇ ਨੇ ਕਿ ਜਿਵੇਂ ਦਿਸ਼ਾਵਾਂ ਦੇ ਪਾਲਣ ਵਾਲੇ ਦਿਗਪਾਲ ਨੇ ਉਹਨਾਂ ਵਰਗਾ ਤੁਹਾਡਾ ਜਸ ਹੋਵੇ। ਸਭ ਸੋ ਪ੍ਰਸ਼ਨ ਕਰਿਓ ਕਲਗੀਧਰ सुनो बेपर बार विद्यावंत। इस तों बाद कवि संतोख सिंह जी लिखदे ने कि सारिआं नूं फिर सतगुरु गोबिंद सिंह सच्चे पातशाह जी ने एक प्रश्न करना चाहिया। सतगुरु जी कहिंदे ने सुनो बेपर बार विद्यावंत। सतगुरु जी कहिंदे ने हे सारिओ पंडितो, तुसीं बहुत ही ज्यादा श्रेष्ठ बुद्धि दे मालक हो। सिर जग मात चंड का काली, तिस पूजन को हम चितवंत। सतगुरु गोविंद सिंह सच्चे पातशाह जी कहिंदे ने कि जेड़ी सारे ही जग दी माता है चंड का काली, तिस पूजन को हम चितवंत। पाव के चंडी देवी दी काली देवी दी असी पूजा करन दे वास्ते चित दे विच चा नू धारण कीता है। दुर्गा दा नाम ही चंडी है। चंड दैंत नू मारिया सी, इस करके इस नू चंडी आख्या जांदा है। चंड दैंत नू मारिया सी, इस करके सतगुरु सच्चे पातशाह जी ने चंडी दे बारे बहुत जिक्र कीता है। कड़क उठी रण चंडी फौजा देख के, ए पाठ आउंदा है चंडी दी वार दे। हुण इस जगह दे उते ਇਹ ਧਿਆਨ ਦੇਣ ਦੀ ਲੋੜ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਰਗਾ ਦੇਵੀ ਨੂੰ ਜਾਂ ਕਿਸੇ ਚੰਡੀ ਨੂੰ ਪ੍ਰਗਟ ਕਰਨ ਦੇ ਬਾਰੇ ਨਹੀਂ ਕਹਿ ਰਹੇ। ਜਿਹੜੀ ਕਵੀ ਜੀ ਨੇ ਪਹਿਲੀ ਗੱਲ ਲਿਖੀ ਹੈ ਜਗਮਾਤ, ਜਗਮਾਤ ਤੋਂ ਭਾਵ ਹੈ ਕਿ ਆਦਿ ਸ਼ਕਤੀ, ਜੋ ਪ੍ਰਭੂ ਦੀ ਸ਼ਕਤੀ ਹੈ ਉਸ ਨੂੰ ਪ੍ਰਗਟ ਕਰਨਾ ਚਾਹੁੰਦੇ ਨੇ, ਕੋਈ ਦੇਵੀ ਤੋਂ ਭਾਵ ਨਹੀਂ ਹੈ। ਇਹ ਖਿਆਲ ਰੱਖਣ ਦੀ ਲੋੜ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਦਿਕ ਸ਼ਕਤੀ ਨੂੰ ਪ੍ਰਗਟ ਕਰਕੇ ਉਹਦੇ ਤੋਂ ਵਰਦਾਨ ਲੈਣਾ ਚਾਹੁੰਦੇ ਨੇ, ਕਿਸੇ ਦੇਵੀ ਜਾਂ ਦੇਵਤੇ ਤੋਂ ਨਹੀਂ, ਕਿਉਂਕਿ ਸਵੈਮ ਪਰਮੇਸ਼ਰ ਦਾ ਸਰੂਪ ਹੁੰਦੇ ਨੇ ਸਤਿਗੁਰੂ। ਇਸ ਕਰਕੇ ਜਿੰਨੇ ਵੀ ਦੇਵੀ ਦੇਵਤੇ ਨੇ ਇਹ ਤੇ ਸਤਿਗੁਰਾਂ ਦੇ ਅਧੀਨ ਰਹਿੰਦੇ ਨੇ। ਇਸ ਕਰਕੇ ਕਿਸੇ ਦੇਵੀ ਤੋਂ ਆਪਣੇ ਛੋਟੇ ਤੋਂ ਕੋਈ ਵਰਦਾਨ ਕਿਉਂ ਲਵੇਗਾ। ਇੱਥੇ ਸਿਰਫ ਗੱਲ ਕੀਤੀ ਗਈ ਦੇਵੀ ਦੀ, ਪਰ ਦੇਵੀ ਉਹ ਹੈ ਜੋ ਹੈ ਜਗਮਾਤ, ਜੋ ਕਿ ਸ਼ਕਤੀ ਹੈ ਉਸ ਨੂੰ ਪ੍ਰਗਟ ਕਰਨ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਰਾਲਾ ਕਰ ਰਹੇ ਨੇ। ਮੈਂ ਅੱਗੇ ਵੀ ਇੱਕ ਦਿਨ ਅਰਜ ਕੀਤੀ ਸੀ ਕਿ ਜਿਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿੱਚ ਕਹਿੰਦੇ ਨੇ ਕਿ ਅਣਜਾਣ ਜਿਹੜੇ ਪੁਰਸ਼ ਨੇ ਉਹ ਇਹ ਕਹਿੰਦੇ ਨੇ ਕਿ ਜੇਕਰ ਗੁਰੂ ਨਾਨਕ ਦੇ ਘਰ ਦੇ ਵਿੱਚ ਦੇਵੀ ਝਾੜੂ ਦਿੰਦੀ ਸੀ ਤੇ ਸਤਿਗੁਰੂ ਗੋਬਿੰਦ ਨੂੰ ਪ੍ਰਗਟ ਕਿਉਂ ਕਰਨੀ ਪਈ, ਤੇ ਫਿਰ ਸਤਿਗੁਰੂ ਜੀ ਚੰਡੀ ਦੀ ਵਾਰ ਦੇ ਵਿੱਚੋਂ ਹੀ ਪ੍ਰਮਾਣ ਦਿੰਦੇ ਨੇ। ਤੈ ਹੀ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਆਰਾਮ ਲੈ ਨਾਲ ਬਾਣਾ ਦਹਿਸ ਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਦੇਖੋ ਕੀ ਚੀਜ਼ ਹੈ ਜਿਹਨੂੰ ਪ੍ਰਗਟ ਕਰ ਰਹੇ ਨੇ। ਜੇਕਰ ਇਨ੍ਹਾਂ ਦੇਵੀ ਦੇਵਤਿਆਂ ਤੋਂ ਵਰਦਾਨ ਲੈਣਾ ਹੁੰਦਾ ਤੇ ਜਿਹੜੇ ਅਵਤਾਰ ਮੰਨੇ ਗਏ ਨੇ, ਸਤਯੁਗ ਦੇ ਅਵਤਾਰ 52 ਮੰਨੇ ਗਏ ਨੇ, ਇਸੇ ਤਰ੍ਹਾਂ ਤ੍ਰੇਤੇ ਯੁਗ ਦੇ ਅਵਤਾਰ ਭਗਵਾਨ ਰਾਮ ਮੰਨੇ ਗਏ ਨੇ, ਇਸੇ ਤਰ੍ਹਾਂ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਨੂੰ ਅਵਤਾਰ ਮੰਨਿਆ, ਤੇ ਸਤਿਗੁਰੂ ਜੀ ਤੇ ਕਹਿੰਦੇ ਨੇ ਕਿ ਰਾਮ ਨੇ ਵੀ ਸ਼ਕਤੀ ਉਹਦੇ ਤੋਂ ਲਈ, ਕ੍ਰਿਸ਼ਨ ਨੇ ਵੀ ਸ਼ਕਤੀ ਉਹਦੇ ਤੋਂ ਲਈ, ਇਸ ਕਰਕੇ ਉਹ ਅਧਿਕ ਸ਼ਕਤੀ ਹੈ ਜਿਹੜੀ ਕਿ ਸਾਰਿਆਂ ਨੂੰ ਸ਼ਕਤੀ ਦੇ ਰਹੀ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਉਂਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਿੰਘਾਸਣ ਦੇ ਉੱਤੇ ਵਿਰਾਜਮਾਨ ਨੇ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਉਸੇ ਦੇਵੀ ਤੋਂ ਅਧਿਕ ਸ਼ਕਤੀ ਤੋਂ ਹੀ ਵਰਦਾਨ ਲੈਣਾ ਚਾਹੁੰਦੇ ਨੇ। ਕਿਉਂਕਿ ਦੋ ਤਰੀਕਿਆਂ ਦੇ ਨਾਲ ਸਤਿਗੁਰੂ ਨੂੰ ਮੰਨਿਆ ਜਾਂਦਾ ਹੈ, ਗੁਰਬਾਣੀ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰਮਾਣ ਦੋਵਾਂ ਪਾਸਿਆਂ ਦੇ ਹੀ ਮਿਲ ਜਾਂਦੇ ਨੇ। ਇੱਕ ਤੇ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਸਤਿਗੁਰੂ ਹੈ ਉਹ ਸਵੈਮ ਪਰਮੇਸ਼ਰ ਆਪ ਧਰਤੀ ਦੇ ਉੱਤੇ ਅਵਤਾਰ ਨੂੰ ਧਾਰਨ ਕਰਕੇ ਆਉਂਦਾ। ਇਸੇ ਕਰਕੇ ਗੁਰਬਾਣੀ ਦੇ ਵਿੱਚ ਕਈ ਪ੍ਰਮਾਣ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਪ੍ਰਮਾਣ ਇਹ ਵੀ ਹੈ ਕਿ ਗੁਰ ਪਰਮੇਸ਼ਰ ਇੱਕੋ ਜਾਣ, ਕਿ ਗੁਰੂ ਤੇ ਪਰਮੇਸ਼ਰ ਇੱਕੋ ਹੀ ਚੀਜ਼ ਹੈ, ਕੋਈ ਭੇਦ ਹੀ ਨਹੀਂ ਹੈ ਇਹਨਾਂ ਦੇ ਵਿੱਚ। ਤੇ ਜੇਕਰ ਤੁਸੀਂ ਦਸਮ ਗ੍ਰੰਥ ਨੂੰ ਪੜ੍ਹੋ ਕੀ ਉਹਨਾਂ ਨੇ ਲਿਖਿਆ, ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਤੇ ਹਰ ਇੱਕ ਜਗ੍ਹਾ ਦੇ ਉੱਤੇ ਇਹ ਲਿਖਦੇ ਨੇ, ਮੈਨੂੰ ਪਰਮੇਸ਼ਰ ਨੇ ਘੱਲਿਆ। ਇਹਦਾ ਮਤਲਬ ਕਿ ਆਪ ਨਹੀਂ ਆਏ, ਕਹਿੰਦੇ ਨੇ ਪਰਮੇਸ਼ਰ ਨੇ ਮੈਨੂੰ ਆਖਿਆ, ਮੈਂ ਆਪਣਾ ਸੁੱਤ ਤੋਂ ਹੀ ਨਿਵਾਜਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਪਰਮੇਸ਼ਰ ਨੇ ਮੈਨੂੰ ਆਖਿਆ ਕਿ ਮੈਂ ਤੇ ਤੈਨੂੰ ਆਪਣਾ ਪੁੱਤਰ ਬਣਾਇਆ। ਬਹੁਤ ਪ੍ਰਮਾਣ ਨੇ, ਮੈਂ ਉਸ ਪਾਸੇ ਨਹੀਂ ਜਾਣਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਦੋ ਪ੍ਰਕਾਰ ਦੇ ਨਾਲ ਮੰਨੇ ਜਾਂਦੇ ਨੇ ਗੁਰੂ, ਇੱਕ ਸਵੈਮ ਪਰਮੇਸ਼ਰ ਤੇ ਦੂਸਰਾ ਘੱਲਿਆ ਜਾਣ ਵਾਲਾ। ਹੁਣ ਇੱਥੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਹੋ ਰਹੀ ਹੈ, ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਤੇ ਆਪ ਹੀ ਇਹ ਗੱਲ ਪ੍ਰਮਾਣ ਕਰਦੇ ਨੇ ਕਿ ਮੈਂ ਘੱਲਿਆ ਗਿਆ ਹਾਂ, ਮੈਂ ਪਰਮੇਸ਼ਰ ਨਹੀਂ ਹਾਂ। ਇਸ ਕਰਕੇ ਜੇਕਰ ਘੱਲੇ ਗਏ ਨੇ ਤੇ ਜਿਨੇ ਘੱਲਿਆ ਉਹਦੇ ਕੋਲ ਸ਼ਕਤੀ ਹੈ, ਉਹਦੇ ਕੋਲ ਸਮਰੱਥਾ ਹੈ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਦੇ ਕੋਲੋਂ ਸ਼ਕਤੀ ਲੈਣੇ ਚਾਹੁੰਦੇ ਨੇ, ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੁਣ ਆਦ ਸ਼ਕਤੀ ਤੋਂ ਸ਼ਕਤੀ ਲੈਣਾ ਚਾਹੁੰਦੇ ਨੇ, ਵਰਦਾਨ ਲੈਣਾ ਚਾਹੁੰਦੇ ਨੇ। ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਦੇਵੀ ਨੂੰ ਭਾਵ ਕੇ ਸ਼ਕਤੀ ਨੂੰ ਪ੍ਰਗਟ ਕਰਾਂਗਾ, ਫਿਰ ਉਹਦੇ ਤੋਂ ਵਰਦਾਨ ਲਵਾਂਗਾ ਤੇ ਫਿਰ ਮੈਂ ਖਾਲਸਾ ਪੰਥ ਦੀ ਸਾਜਨਾ ਕਰਾਂਗਾ ਤਾਂ ਕਿ ਮੇਰਾ ਖਾਲਸਾ ਚੜ੍ਹਦੀਆਂ ਕਲਾ ਦੇ ਵਿੱਚ ਜਾਵੇ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਇਹ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੰਡਤਾਂ ਨੂੰ ਆਖਿਆ ਕਿ ਤੁਸੀਂ ਬੜੇ ਸ੍ਰੇਸ਼ਟ ਬੁੱਧੀ ਦੇ ਮਾਲਕ ਹੋ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਜਗਮਾਤ ਨੂੰ ਦੇਵੀ ਨੂੰ ਪ੍ਰਗਟ ਕਰਨਾ ਚਾਹੁੰਦਾ ਹਾਂ, ਮੈਂ ਸ਼ਕਤੀ ਨੂੰ ਪ੍ਰਗਟ ਕਰਨਾ ਚਾਹੁੰਦਾ, ਮੇਰਾ ਜੀ ਕਰਦਾ ਉਹ ਪ੍ਰਗਟ ਹੋਵੇ। ਯਥਾ ਪ੍ਰਯੋਗ ਮੰਤਰ ਜਪ ਕੇ ਬਲ ਆਗਮ ਨਿਗਮ ਵਿਖੇ ਲਖੇ ਅੰਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਜਾਣਦੇ ਹੋ ਕਿਵੇਂ ਪ੍ਰਯੋਗ ਕਰੀਦਾ, ਕਿਵੇਂ ਮੰਤਰਾਂ ਦਾ ਜਾਪ ਕਰੀਦਾ। ਦੇਵ ਬਲੇ ਆਗਮ ਨਿਗਮ ਵਿਖੇ ਲਖੇ ਅੰਤ, ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਬਲੀਆਂ ਨੇ ਉਹ ਵੀ ਨਿਗਮ ਦੇ ਵਿੱਚ ਭਾਵ ਕੇ ਸ਼ਾਸਤਰਾਂ ਦੇ ਵਿੱਚ ਦੇਣੀਆਂ ਲਿਖੀਆਂ ਹੋਈਆਂ ਨੇ। ਤਥਾ ਪਾਨੋ ਹਮ ਸੰਗ ਸਰਬਹੀ ਜਿਮ ਜਾਣਤ ਹੋ ਸਕਲ ਮਤੰਤ। ਸਤਿਗੁਰੂ ਜੀ ਕਹਿੰਦੇ ਨੇ ਜੋ ਜੋ ਵਿਧੀਆਂ ਨੇ ਉਹ ਤੁਸੀਂ ਸਾਰੀਆਂ ਹੀ ਮੇਰੇ ਸਾਹਮਣੇ ਬਿਆਨ ਕਰੋ, ਯਥਾ ਯੋਗ ਅਸੀਂ ਉਹਨਾਂ ਨੂੰ ਪੂਰਾ ਕਰਾਂਗੇ, ਕਿਉਂਕਿ ਤੁਸੀਂ ਇਹਨਾਂ ਚੀਜ਼ਾਂ ਦੇ ਸਾਰੇ ਜਾਣੂ ਹੋ। ਮੁਖ ਵਿਪਰ ਬਰ ਬਹੁ ਵਿਚਾਰ ਕਰ ਸਤਿਗੁਰ ਸੰਗ ਸੁਨਾਵਣ ਕੇਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜਾ ਸਾਰਿਆਂ ਤੋਂ ਜ਼ਿਆਦਾ ਮੁੱਖ ਪੰਡਤ ਸੀ, ਵੱਡਾ ਪੰਡਤ ਸੀ, ਉਹਨੇ ਥੋੜਾ ਜਿਹਾ ਵਿਚਾਰ ਕੀਤਾ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹ ਇਸ ਤਰ੍ਹਾਂ ਕਹਿੰਦਾ। ਬਰਨੀ ਕਰਨ ਪ੍ਰਯੋਗ ਮੰਤਰ ਕੋ ਨਿਜ ਕਾਰਜ ਸਾਧਕ ਬਿਦ ਪੀਨ। ਕਹਿੰਦਾ ਸਾਧਨ ਉਪਚਾਰ ਵਰਣੀਆ ਕਰਕੇ ਤੇ ਮੰਤਰ ਦੇ ਪ੍ਰਯੋਗ ਕਰਕੇ ਆਪਣੇ ਕਾਰਜ ਨੂੰ ਚੰਗੀ ਵਿਧੀ ਦੇ ਨਾਲ ਸਿਰੇ ਚਾੜ ਦੇਣ ਵਾਲੇ ਜੋ ਹਨ, ਸੋ ਇਸ ਤਰ੍ਹਾਂ ਦੇ ਬ੍ਰਾਹਮਣ ਅਨੇਕ ਹੁਣ ਵੀ ਪੰਡਿਤ ਕਹਿੰਦਾ ਕਿ ਮਿਲ ਜਾਂਦੇ ਨੇ। ਭਾਵ ਵਰਣੀਆਂ ਤੇ ਪ੍ਰਯੋਗ ਕਰਨ ਵਾਲੇ ਬ੍ਰਾਹਮਣ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਵਰਣੀ ਦਾ ਭਾਵ ਹੁੰਦਾ ਪੂਜਾ, ਮੰਤਰਾਂ ਦਾ ਉਚਾਰ ਮੰਗਲ ਕਾਰਜ ਕਰਾਉਣ ਵਾਲੇ ਨੂੰ ਦਾਨ ਆਦਿ, ਜਾਂ ਇਸ ਤਰ੍ਹਾਂ ਵੀ ਕਹਿੰਦੇ ਹਨ ਕਿ ਮੰਤਰ ਉਚਾਰਨੀ ਦੀ ਇੱਕ ਮਾਲਾ ਜਦ ਹਜ਼ਾਰ ਵਾਰ ਫਿਰ ਜਾਵੇ ਤਾਂ ਇੱਕ ਵਰਣੀ ਮੰਨੀ ਜਾਂਦੀ ਹੈ। ਉਹ ਪੰਡਿਤ ਕਹਿੰਦਾ ਹੈ ਮੁੱਖ ਕਿ ਇਸ ਤਰ੍ਹਾਂ ਦੇ ਉਪਚਾਰ ਕਰਨ ਵਾਲੇ ਜਿਹੜੇ ਪੰਡਿਤ ਨੇ ਉਹ ਹਜ਼ਾਰਾਂ ਹੀ ਮਿਲ ਜਾਂਦੇ ਨੇ। ਇਸ ਪ੍ਰਕਾਰ ਕੇ ਅਬ ਅਨੇਕ ਦਿਜ ਖੋਜੋ ਪ੍ਰਾਪਤ ਹੋਏ ਪ੍ਰਵੀਨ। ਉਹ ਮੁੱਖ ਪੰਡਿਤ ਸਤਿਗੁਰਾਂ ਨੂੰ ਕਹਿੰਦਾ ਕਿ ਇਸ ਤਰ੍ਹਾਂ ਦੇ ਜਿਹੜੇ ਅਨੇਕਾਂ ਹੀ ਪੰਡਿਤ ਨੇ ਜੇਕਰ ਖੋਜੇ ਜਾਣ ਤੇ ਅਨੇਕਾਂ ਹੀ ਲੱਭੇ ਜਾ ਸਕਦੇ ਨੇ। ਦੁੱਗਣ ਚੌਗਣੀ ਪੂਜਾ ਕਰਵੇ ਕਾਰਜ ਸਦਾ ਆਪ ਲਿਹੋ ਚੀਨ। ਕਹਿੰਦਾ ਹੈ ਪੰਡਿਤ ਕਿ ਦੁੱਗਣੀ ਚੌਗਣੀ ਪੂਜਾ ਤੇ ਭਾਵੇਂ ਪੰਡਿਤ ਜ਼ਰੂਰ ਲੈਣਗੇ ਪਰ ਤੁਹਾਡੇ ਕਾਰਜ ਨੂੰ ਪੂਜਾ ਕਰਕੇ ਉਹ ਸਵਾਰ ਦੇਣਗੇ, ਇਸ ਗੱਲ ਨੂੰ ਤੁਸੀਂ ਜਾਣ ਲਓ। ਪ੍ਰੋਖ ਦੇਤ ਬਰ ਕਾਰਜ ਹੋਵਤ ਇਹ ਤੋਂ ਬਾਤ ਸਰਬ ਬਨ ਆਏ। ਕਹਿੰਦਾ ਕਿ ਦੇਵੀ ਲੁਕ ਕੇ ਵਰ ਦਿੰਦੀ ਹੈ ਤੇ ਕਾਰਜ ਹੋ ਜਾਂਦਾ ਹੈ, ਭਾਵ ਕੇ ਜੇਕਰ ਮੰਤਰਾਂ ਦਾ ਜਾਪ ਕੀਤਾ ਜਾਵੇ, ਵਰਣੀ ਕੀਤੀ ਜਾਵੇ, ਪ੍ਰਗਟ ਦੇਵੀ ਨਹੀਂ ਹੁੰਦੀ ਪਰ ਲੁਕ ਕੇ ਭਾਵ ਕੇ ਉਹ ਵਰਦਾਨ ਜ਼ਰੂਰ ਦੇ ਦਿੰਦੀ ਹੈ ਤੇ ਕਾਰਜ ਸਿੱਧ ਹੋ ਜਾਂਦਾ। ਕਾਰਨ ਪ੍ਰਤੱਖ ਪਾਵਨੋ ਦਰਸ਼ਨ ਇਹ ਦੁਰਲੱਭ ਕੇ ਮੋਹੈ ਨਾ ਆਇਓ ਪਾਏ। ਪਰ ਪੰਡਿਤ ਕਹਿੰਦਾ ਤੁਸੀਂ ਤੇ ਕਹਿੰਦੇ ਹੋ ਪ੍ਰਤੱਖ ਕਰਨਾ, ਪ੍ਰਗਟ ਰੂਪ ਦੇ ਵਿੱਚ ਉਹਦਾ ਦਰਸ਼ਨ ਕਰਨਾ, ਉਹਦੇ ਨਾਲ ਗੱਲ ਕਰਨੀ ਹੈ। ਕਹਿੰਦੇ ਨੇ ਇਹ ਜਿਹੜੀ ਗੱਲ ਹੈ ਨਾ ਇਹ ਬੜੀ ਔਖੀ ਹੈ, ਭਾਵ ਕੇ ਪ੍ਰਯੋਗ ਹੋ ਜਾਵੇਗਾ, ਹਵਨ ਹੋ ਜਾਵੇਗਾ, ਵਰਣੀ ਹੋ ਜਾਵੇਗੀ, ਤੁਹਾਡਾ ਕਾਰਜ ਵੀ ਸਿੱਧ ਹੋ ਜਾਵੇਗਾ ਜੋ ਤੁਹਾਡੀ ਮਨ ਦੀ ਮੁਰਾਦ ਹੋਵੇਗੀ। ਪਰ ਕਹਿੰਦੇ ਨੇ ਜਿਹੜੀ ਪ੍ਰਤੱਖ ਕਰਨ ਵਾਲੀ ਗੱਲ ਹੈ ਨਾ, ਜਿਹੜੀ ਪ੍ਰਗਟ ਕਰਨ ਵਾਲੀ ਗੱਲ ਹੈ ਸਾਹਮਣੇ ਕਿਸੇ ਸਰੀਰ ਦੇ ਵਿੱਚ, ਇਹ ਕਹਿੰਦੇ ਨੇ ਬਹੁਤ ਔਖਾ ਹੈ, ਇਹ ਬੜਾ ਦੁਰਲੱਭ ਹੈ, ਭਾਵ ਕਿ ਇਹ ਤੇ ਹੋ ਜਾਣ ਵਾਲਾ ਹੀ ਨਹੀਂ। ਕਿਮ ਹੋਇਆ ਨਾ ਉਪਾਏ, ਕੋਈ ਵੀ ਐਸਾ ਯਤਨ ਨਹੀਂ, कोई भी ऐसा उपा नहीं है कि प्रगट रूप दे विच उस नूं सामने कीता जावे। सतयुग त्रेता द्वापर माही मृत लोक नहीं बिदत दिखाए। कहिंदे ने सच्चे पातशाह सतयुग दे विच कदे ऐसा नहीं होया, त्रेते दे विच भी कदे ऐसा नहीं होया, द्वापर दे विच भी कदे ऐसा नहीं होया, ते तुसी इस कलयुग दे विच इह गल कर रहे हो। हुण इत्थे ध्यान देण दी लोड़ है कि सतयुग दे विच भी बड़े देवी देवते प्रगट कीते होणगे, होए भी ने, इतिहास दे विच बड़े प्रमाण ने। रावण ने भी देवी देवतियां नूं प्रगट करके वरदान लै सी, शिवजी भगवान नूं प्रगट करके वरदान लिया सी। इस तों इलावा होर भी बहुत सारे इतिहासक प्रमाण ने, मैं उस पासे नहीं जाना, पर पंडित गल कर रहा उस आदि शक्ति दे जिन्हों कदे किसी ने प्रगट नहीं किया, जिन्हों आपां अकाल पुरख कह दिने, जिदा कोई रंग नहीं, जिदा कोई स्वरूप नहीं, जिदा कोई आकार नहीं। सतगुरु जी उस दे बारे गल कर रहे ने। इस करके पंडित कहिंदा जी ऐसी शक्ति दे किसी ने सतयुग दे विच पैदा नहीं कीती, ऐसी शक्ति ते किसी ने त्रेते दे विच नहीं देखी, ऐसी शक्ति ते द्वापर दे विच भी कोई प्रगट कर नहीं सकिया, ते तुसी सच्चे पातशाह इस कलयुग दे विच ऐसी प्रगट करनी चाहुंदे हो शक्ति, इह बड़ी औखी गल है, इह नहीं हो सकदा, इह असंभव जी गल है। अब तो कलयुग कहां सदै बिद, हमरे मन में इस बिद आए। मुख पंडित कहिंदा कि साडे सारयां दे मन दे विच इस तरह दी गल आउंदी है कि जेकर वधिया पहले युग मन्ने गए ने उन्हां दे विच आदि शक्ति प्रगट नहीं होई, ते कलयुग दे विच होना ते बड़ी औखी जी गल है। आप सरब ही समरथ तरते, कहो चहो दुर्लभ पी पाए। हाथ जोड़ के सारे पंडित फिर कहिंदे ने कि सच्चे पातशाह तुसी ते समर्थ हो, सर्व कला समर्थ, सतगुरु हर एक कला दे विच समर्थ हुंदा है। कहिंदे ने तुसी ते सर्व कला समर्थ हो, तुसी जो चाहो ओही हो सकदा है, भाव के जेड़ी चीज दुर्लभ है, जेड़ी पाई जान वाली नहीं, तुसी ओदी भी प्राप्ति कर सकदे हो। पूजन मंत्र पठन आराधन एक कांशी में है दिज राय। कहिंदे ने कि सारयां तों वधिया पूजा करन वाला, सारयां तों वधिया शुद्ध मंत्रां दा पाठ करन वाला, ते सारयां तों वधिया आराधना करन वाला इको एक पंडित है, ते कहिंदे ने ओह सच्चे पातशाह कांशी दे विच रहिंदा। केशो दास नाम जिस बिद त्यो, अपर न समसर तिस के काए। कहिंदे ने कि उस पंडित दा नाम है केशो दास, ओ बहुत मशहूर पंडित है। अपरना समसर तिसके काए, पंडित सारे कहिंदे ने कि सच्चे पातशाह केशो दास पंडित दी बराबरी दा होर कोई भी पंडित नहीं। सोया वै तन अनगण पावे, करवावे बिद जिम बन आए। कहिंदे ने कि ओ आवे, बहुता सारा तुहाडे तों धन प्राप्त करे, ते तुहाडे मुताबक ओ फिर विधि सारी करवाएगा, पर इस गल दे उत्ते भरोसा नहीं है कि तुहाडी आदि शक्ति फेर प्रगट होवेगी। आदि शक्ति तुहाडी समर्था दे नाल प्रगट हो सकदी है। असीं इह कह सकदे हां कि केशव दास पूजा वधिया करदा है, केशव दास शुद्ध मंत्रां दा पाठ करदा है, केशव दास दी आराधना बड़ी प्रबल है, ओ मन्या परमन्या ते मशहूर पंडित है, हर कार्य ओ कर सकदा है, पर इह गल दे विच निश्चा नहीं है कि देवी प्रगट होवेगी। उन्हां ने आख्या कि तुहानू ऐसे पंडित दी असीं दस पा दित्ते। जे रावर के है बहु लालस, ज्यो क्यों कर दिज लियो बुलाए। कहिंदे ने कि जेकर तुहाडे मन दे विच बहुत ही लालसा है, ते फिर तुसी ऐसा करना ही चाहुंदे हो, ते जिवें ना किवें करके उस केशव दास पंडित नूं बुला लो। तुम समरथ अकरन पे कर लियो, अपर जे पंडित कह नर राए। कहिंदे ने तुसी समरथ हो, अकरन पी कर लियो, भाव के जेड़ी गल नहीं होण वाली तुसी ते ओह भी कर सकदे हो, अपर जे पंडित कह नर राए। कहण तों भाव इह है कि सारियां ताकतां दे सच्चे पातशाह ਤੁਸੀਂ ਧਾਰਨ ਕਰਨ ਵਾਲੇ ਹੋ। ਇਸ ਤਰ੍ਹਾਂ ਦਾ ਕੰਮ ਕਰਨਾ ਤਾਂ ਉਹਨਾਂ ਤੋਂ ਕਿਤੇ ਰਿਹਾ, ਨਾਮ ਹੀ ਨਹੀਂ ਲੈ ਸਕਦੇ, ਸਗੋਂ ਨਾਮ ਲੈਣ ਤੇ ਵੀ ਲੱਜਾ ਕਰਦੇ ਹਨ। ਭਾਵ ਕੇ ਜਿੰਨੇ ਵੀ ਪੰਡਿਤ ਨੇ ਉਹ ਐਸਾ ਕੰਮ ਤੇ ਕਰ ਹੀ ਨਹੀਂ ਸਕਦੇ, ਐਸੇ ਕੰਮ ਦੇ ਵਾਸਤੇ ਆਸ਼ਵਾਸਨ ਭਰੋਸਾ ਵੀ ਨਹੀਂ ਦਵਾ ਸਕਦੇ, ਜਿਹੜੀ ਗੱਲ ਦੇਵੀ ਸ਼ਕਤੀ ਨੂੰ ਪ੍ਰਗਟ ਕਰਨ ਦੀ ਤੁਸੀਂ ਕਰ ਰਹੇ। ਸਿਰ ਕਲਗੀ ਤਰ ਸੁਣ ਦੇ ਜਗਣ ਤੇ ਲੋਕ ਰੀਤ ਜਿਵ ਪੇ ਹਰ ਖਾਏ। ਕਲਗੀ ਤਰ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਾਰਿਆਂ ਪੰਡਤਾਂ ਦੀਆਂ ਗੱਲਾਂ ਨੂੰ ਸੁਣਿਆ। ਲੋਕ ਰੀਤ ਜਿਮ ਭੇ ਹਰ ਖਾਏ, ਭਾਵ ਕੇ ਲੋਕ ਰੀਤੀ ਰੱਖਣ ਲਈ ਖੁਸ਼ ਹੋਏ, ਅਰਥਾਤ ਅੰਦਰੋਂ ਖੁਸ਼ੀ ਨਹੀਂ ਸਨ। ਭਾਵ ਇਹ ਹੈ ਕਿ ਆਪ ਨੂੰ ਲੋੜ ਕੋਈ ਨਹੀਂ ਦੇਵੀ ਆਰਾਧਨ ਦੀ, ਐਵੇਂ ਇੱਕ ਚੋਜ ਕਰਦੇ ਹਨ ਤੇ ਖੁਸ਼ੀ ਦੀ ਲੋਕ ਰੀਤ ਵਾਂਗ ਹੱਸੇ ਹਨ, ਵਿੱਚੋਂ ਨਹੀਂ ਕਿਉਂਕਿ ਆਪ ਦੇਵੀ ਤੋਂ ਵੱਡੇ ਹਨ। ਹੁਣ ਸੰਪਾਦਕ ਜੀ ਨੇ ਟੂਕ ਦਿੱਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਦਰੋਂ ਕੋਈ ਖੁਸ਼ ਨਹੀਂ ਹੈ, ਬਾਹਰ ਮੁਖੀ ਖੁਸ਼ ਹੋਏ ਨੇ ਕਿਉਂਕਿ ਸਤਿਗੁਰਾਂ ਨੇ ਇੱਕ ਲੀਲਾ ਕਰਨੀ ਹੈ, ਇੱਕ ਚੋਜ ਕਰਨਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਵੀ ਤੋਂ ਤੇ ਆਪ ਵੱਡੇ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਮੁਖੀ ਦੇਵੀ ਦੇ ਪ੍ਰਗਟ ਕਰਨ ਦਾ ਜ਼ਿਕਰ ਕਰ ਰਹੇ ਨੇ, ਪਰ ਅੰਦਰ ਮੁਖੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਦਿ ਸ਼ਕਤੀ ਨੂੰ ਪ੍ਰਗਟ ਕਰਨਾ ਚਾਹੁੰਦੇ ਨੇ। ਕਿਉਂਕਿ ਜਦੋਂ ਵੀ ਕੋਈ ਚੀਜ਼ ਪ੍ਰਗਟ ਹੋਵੇਗੀ ਉਹਦਾ ਕੋਈ ਨਾ ਕੋਈ ਸਰੂਪ ਦੇ ਜ਼ਰੂਰ ਹੋਵੇਗਾ, ਤਾਂ ਹੀ ਪ੍ਰਤੱਖ ਕਿਸੇ ਚੀਜ਼ ਨੂੰ ਦੇਖਿਆ ਜਾ ਸਕਦਾ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਆਦਿ ਸ਼ਕਤੀ ਨੂੰ ਕਿਸੇ ਸਰੂਪ ਦੇ ਵਿੱਚ ਦੇਖਣਾ ਚਾਹੁੰਦੇ ਨੇ, ਜਿਹਦੇ ਤੋਂ ਵਰਦਾਨ ਲੈ ਸਕਣ, ਜਿਹਦੇ ਨਾਲ ਗੱਲਬਾਤ ਵੀ ਸਾਂਝੀ ਕਰ ਸਕਣ। ਉੱਠੇ ਪ੍ਰਭੂ ਮਜਲਸ ਤਜੀ ਮੰਦਰ ਪ੍ਰਵਸ਼ੇ ਜਾਏ, ਨਿਜ ਨਿਜ ਥਲ ਸਿੱਖ ਦਾਸ ਦਿਜ ਪਹੁੰਚੇ ਬਹੁ ਜਸ ਗਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭਾ ਨੂੰ ਛੱਡਿਆ ਹੈ, ਆਪਣੇ ਗ੍ਰਹਿ ਦੇ ਵਿੱਚ ਮਹਿਲ ਦੇ ਵਿੱਚ ਪ੍ਰਵੇਸ਼ ਕੀਤਾ ਹੈ, ਆਪਣੀ ਨਿਜ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਪਹੁੰਚੇ। ਜਿੰਨੇ ਵੀ ਸਿੱਖ ਸੇਵਕ ਆਏ ਸਨ ਉਹ ਵੀ ਆਪੋ ਆਪਣੇ ਟਿਕਾਣਿਆਂ ਦੇ ਉੱਤੇ ਪਰਤ ਗਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਮਾਸ ਬਿਤੇ ਕੇ ਤਕ ਜਬੈ ਦਿਨ ਪ੍ਰਤਿ ਚੈਤ ਵਸ਼ੇਸ਼, ਬਿਦਤਾਵੈ ਦੇਵੀ ਚੰਡਕਾ ਉਪਜੈ ਪੰਥ ਅਸ਼ੇਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਕਾਫੀ ਸਾਰੇ ਮਹੀਨੇ ਬਤੀਤ ਹੋ ਗਏ, ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹੀ ਵਿਚਾਰਦੇ ਰਹਿੰਦੇ ਨੇ, ਸੋਚਦੇ ਰਹਿੰਦੇ ਨੇ ਕਿ ਵਧੀਆ ਪੰਡਿਤ ਜਿਹੜਾ ਕੇਸ਼ੋ ਦਾਸ ਹੈ ਉਹਨੂੰ ਬੁਲਾਇਆ ਜਾਵੇ ਤਾਂ ਕਿ ਦੇਵੀ ਨੂੰ ਆਦਿ ਸ਼ਕਤੀ ਨੂੰ ਪ੍ਰਗਟ ਕੀਤਾ ਜਾਵੇ ਤਾਂ ਕਿ ਫਿਰ ਖਾਲਸਾ ਪੰਥ ਸਾਜਿਆ ਜਾਵੇ। ਆਇਓ ਫਾਗੁਣ ਮਾਸ ਸੁਹਾਵਤ ਗਾਵਤ ਹਿਰਦੈ ਪ੍ਰਮੋਦ ਬਦਾਵਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੱਗਣ ਦਾ ਮਹੀਨਾ ਆ ਗਿਆ ਹੈ, ਗਾਵਤ ਹਿਰਦੈ ਪ੍ਰਮੋਦ ਬਦਾਵਤ, ਭਾਵ ਕੇ ਸਤਿਗੁਰਾਂ ਦੇ ਜਿਹੜੇ ਗਵਈਏ ਨੇ ਉਹ ਬੜੇ ਪ੍ਰਮੋਦ ਨੂੰ ਬੜੀ ਖੁਸ਼ੀ ਨੂੰ ਵਧਾ ਕੇ ਕੀਰਤਨ ਕਰਦੇ ਨੇ ਰਾਗਾਂ ਦੇ ਵਿੱਚ। ਸਭ ਮੈਂ ਕਰ ਬਸੰਤ ਪ੍ਰਧਾਨ ਅਪਰ ਰਾਗ ਸਭ ਗਾਏ ਸੁਜਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਗਵਈਏ ਨੇ ਜਿਹੜੇ ਰਾਗੀ ਨੇ, ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਸਾਰਿਆਂ ਤੋਂ ਜਿਹੜਾ ਪ੍ਰਧਾਨ ਰਾਗ ਹੈ ਉਹ ਬਸੰਤ ਨੂੰ ਕੀਤਾ ਹੋਇਆ ਤੇ ਹੋਰ ਰਾਗਾਂ ਨੂੰ ਨਾਲ ਮਿਲਾ ਮਿਲਾ ਕੇ ਗਾਉਂਦੇ ਨੇ। ਪੋਰੇ ਆਨੰਦ ਆਨੰਦ ਬਿਲੰਦਿਓ ਜਹ ਕਹਿ ਗਾਵੈ ਗੁਰ ਪਦ ਬੰਦਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਨੰਦਪੁਰ ਨਗਰੀ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡਾ ਜਿਹੜਾ ਆਨੰਦ ਹੈ ਉਹ ਪ੍ਰਗਟ ਹੋਇਆ ਹੋਇਆ, ਜਹ ਕਹਿ ਗਾਵੈ ਗੁਰ ਪਦ ਬੰਦਿਓ, ਭਾਵ ਕੇ ਜਿੱਥੇ ਕਿੱਥੇ ਬਹੁਤੇ ਸਾਰੇ ਜਿਹੜੇ ਸ਼ਬਦ ਨੇ ਗੁਰਬਾਣੀ ਦੇ ਉਹ ਗਾਏ ਜਾ ਰਹੇ ਨੇ, ਇਸ ਤੋਂ ਇਲਾਵਾ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕਰਦੀਆਂ। ਚੱਲ ਆਇਓ ਹੋਲੇ ਕੋ ਮੇਲਾ ਚੌਂ ਦਿਸ਼ ਤੇ ਨਰ ਭਏ ਸਕੇਲਾ। ग्रंथाकार भाई संतोख सिंह जी लिखते ने के समा पा के फिर होले दा जिहड़ा मेला सी वो आ गया। इस होले दे मेले दे विच चारे पासे दियां बहुतियां सारियां जिहड़ियां संगतां ने वो इकट्ठियां होईयां। होले दा भाव है हल्ला अते हल्ले करन दे जगह। भाई कान सिंह जी नाभा होले दे बारे इस तरह लिखते ने। भाई कान सिंह जी नाभा महान कोश दे विच लिखते ने कि श्री सतगुरु गोविंद सिंह जी ने खालसे नूं शस्त्र अते युद्ध विद्या दे विच निपुण करन दे लई एक रीत चलाई सी कि दो दल बना के प्रधान सिंघां दे हेठ एक खास थां ते कब्जा करन दे लई हमला करना। कलगीधर आप इस मनसूई जंग दा करतव देखदे अते दोहां दलां नूं शुभ सिख्या देंदे सन। जिहड़ा दल कामयाब हुंदा उस नूं दीवान दे विच सिरोपा बख्शिया जांदा सी। भाव के दो सतगुरु जी दल बना लैंदे सन। एक नीयत कीती होई जगह हुंदी सी। दोहां दलां नूं हुक्म हुंदा सी कि मनसूई ढंग दे नाल भाव के नकली ढंग दे नाल तुसीं लड़ाई करनी है, इस जगह दे उत्ते कब्जा करना है। जिहड़ा उस जगह दे उत्ते कब्जा कर लैंदा सी दल सतगुरु जी दीवान दे विच खड़ा करके उस नूं सिरोपा देंदे सन। हल्ले दी पाव के होले मोहल्ले दी जिहड़ी शुरुआत है इस तरह होई। कवि निहाल सिंह जी एक कवि होए ने, ओह इस होले दे बारे एक कविता लिखदे ने। ओह लिखदे ने, बरछा ढाल कटारा तेगा, कड़छा देगा गोला है, छका प्रसाद सजा दस्तारा, अर कर दौना टोला है, सुपट सुचाला अर लख बाह, कलगा सिंह सुचोला है, अपर मुछहरा दाड़ा जैसे तैसे बोला होला है। ये कवि निहाल सिंह जी होले दे बारे कविता बयान कीती। मेरा सिर्फ कहने तो भाव सी के कवि संतोख सिंह जी लिखते ने कि होले दा मेला आ गया। इस मेले दे विच चारे पासे दियां संगतां एकत्र होईयां। चारों बरन सिख गुर केरे, दर्शन चाहत आए कनेरे। चारे वर्णा दे सिख गुरु जी दा दर्शन करन दे वास्ते चित दी चाह नूं धारण करके मेले दे विच पहुंच रहे ने। पूरब जगन्नाथ लग संगत, अपर टापुअन की मिल पंगत। कवि संतोख सिंह जी लिखते ने कि पूर्व दे विचों जगन्नाथपुरी दे विचों बहुतियां सारियां संगतां पहुंचियां ने। जगन्नाथ दे बारे भी भाई कान सिंह जी नाभा अपना वड्डा सारा एक नोट बयान करदे ने, जिहड़ा मैं जानकारी दे वास्ते साध संगत दे सन्मुख पेश करांगा। विष्णु अथवा कृष्ण जी दी एक खास मूर्ति दा नाम जगन्नाथ है, जो बंगाल अते हिंदुस्तान दे कई होर इलाकियां विच पूजी जांदी है, पर उड़ीसा विच कटक दे जिले समुंदर दे किनारे पुरी विच इस दी बहुत ही मानता है। कई यात्री बाहरले देशां तों उत्थे जांदे हन। विशेष करके ए लोक रथ यात्रा दे दिनां दे विच बहुत जमा हुंदे हन, जो हार सुधी दो नूं मनाई जांदी है। इस समय जगन्नाथ भाव के कृष्ण जी दी मूर्ति नूं रथ दे विच बिठाउंदे हन, जो 16 पहिए दा 48 फुट उच्चा है। भगत लोक इस रथ नूं खिचदे हन। जगन्नाथ दे रथ दे नाल दो रथ होर भी हुंदे हन, बलराम दा 14 पहिए दा 44 फुट उच्चा, भद्रा दा 12 पहिए दा 43 फुट उच्चा। इन्हां विच दोहां दियां मूर्तियां रखियां जांदियां हन। पुराने समय बहुत लोक रथ दे पहिए हेठ आ के मरण तों मुक्ति होनी मन के प्राण त्यागदे सन। स्कंद पुराण दे विच जगन्नाथ दी बावत एक अनोखी कथा है कि जद कृष्ण जी नूं शिकारी जर ने मार दिता तां उन्हां दा शरीर एक बिरछ दे थले ही प्या प्या सड़ गया, पर कुछ काल पिछों किसे प्रेमी ने अस्थियां नूं एक संदूक दे विच पा के रख दिता। उड़ीसा दे राजे इंद्र दमन नूं विष्णु वल्लों हुक्म होया कि जगन्नाथ दा एक बुत बना के ਉਹ ਅਸਥੀਆਂ ਉਸ ਵਿੱਚ ਸਥਾਪਨ ਕਰੇ। ਇੰਦਰ ਦਮਨ ਦੀ ਪ੍ਰਾਰਥਨਾ ਮੰਨ ਕੇ ਵਿਸ਼ਵਕਰਮਾ ਦੇਵਤਿਆਂ ਦਾ ਮਿਸਤਰੀ ਬੁੱਤ ਬਣਾਉਣ ਲੱਗ ਪਿਆ, ਪਰ ਰਾਜੇ ਦੇ ਨਾਲ ਇਹ ਸ਼ਰਤ ਕਰ ਲਈ ਕਿ ਜੇ ਕੋਈ ਬਣਦੀ ਹੋਈ ਮੂਰਤੀ ਨੂੰ ਮੁਕੰਮਲ ਭਾਵ ਪੂਰੀ ਹੋਏ ਬਿਨਾ ਪਹਿਲਾਂ ਹੀ ਦੇਖ ਲਵੇਗਾ ਤਦ ਮੈਂ ਕੰਮ ਉਥੇ ਦਾ ਉਥੇ ਹੀ ਛੱਡ ਦੇਵਾਂਗਾ। 15 ਦਿਨਾਂ ਮਗਰੋਂ ਰਾਜਾ ਬੇਸਬਰਾ ਹੋ ਗਿਆ, ਭਾਵ ਕੇ ਜਿਹੜਾ ਇੰਦਰ ਦਮਨ ਸੀ ਉਹ ਬੜਾ ਬੇਸਬਰਾ ਹੋ ਗਿਆ, ਉਹਨੇ ਜਾ ਕੇ ਉਥੇ ਝਾਤੀ ਮਾਰੀ। ਇਸ ਕਰਕੇ ਜਿਹੜਾ ਮਿਸਤਰੀ ਸੀ ਦੇਵਤਿਆਂ ਦਾ ਜਿਹਨੂੰ ਵਿਸ਼ਵਕਰਮਾ ਆਖਿਆ ਜਾਂਦਾ ਉਹ ਗੁੱਸੇ ਹੋ ਗਿਆ। ਅਜੇ ਮੂਰਤੀ ਪੂਰੀ ਨਹੀਂ ਸੀ ਹੋਈ, ਮੁਕੰਮਲ ਨਹੀਂ ਸੀ ਹੋਈ, ਉਹਨੇ ਉਥੇ ਹੀ ਛੱਡ ਦਿੱਤਾ। ਅਜੇ ਹੱਥ ਪੈਰ ਬਣਨੇ ਵਾਲੇ ਸਨ, ਭਾਵ ਕੇ ਸਿਰਫ ਧੜ ਬਣਿਆ ਸੀ, ਹੱਥ ਪੈਰ ਨਹੀਂ ਸਨ ਬਣੇ, ਉਥੇ ਹੀ ਉਸਨੇ ਆਪਣਾ ਕੰਮ ਛੱਡ ਦਿੱਤਾ। ਫੇਰ ਰਾਜਾ ਇੰਦਰ ਦਮਨ ਨੇ ਬ੍ਰਹਮਾ ਅੱਗੇ ਪ੍ਰਾਰਥਨਾ ਕੀਤੀ, ਜਿਸ ਨੇ ਕਿ ਉਸ ਬੁੱਤ ਨੂੰ ਅੱਖਾਂ ਅਤੇ ਆਤਮਾ ਬਖਸ਼ ਕੇ ਆਪਣੀ ਹੱਥੀ ਪ੍ਰਤਿਸ਼ਠਾ ਕਰਕੇ ਜਗਤ ਮਾਨਿਆ ਥਾਪਿਆ। ਇਤਿਹਾਸ ਤੋਂ ਸਿੱਧ ਹੈ ਕਿ ਜਗਨਨਾਥ ਦਾ ਮੰਦਿਰ ਰਾਜਾ ਅਨੰਤ ਵਰਮਾ ਨੇ ਬਣਵਾਇਆ ਹੈ, ਜੋ ਸਨ 1076 ਤੋਂ 1147 ਤੀਕ ਗੰਗਾ ਅਤੇ ਗੋਦਾਵਰੀ ਦੇ ਮੱਧ ਰਾਜ ਕਰਦਾ ਸੀ। ਇਸ ਮੰਦਿਰ ਦਾ ਬਾਹਰ ਦਾ ਹਾਥਾ 665 ਫੁੱਟ ਲੰਮਾ, 644 ਫੁੱਟ ਚੌੜਾ ਹੈ। 4 ਦੀਵਾਰੀ 24 ਫੁੱਟ ਦੀ ਉੱਚੀ ਹੈ ਅਤੇ ਮੰਦਿਰ ਦੀ ਉਚਾਈ ਕਲਸ਼ ਤੀਕ 192 ਫੁੱਟ ਹੈ। ਸਿਰ ਤੇ ਵਿਸ਼ਨੂੰ ਦਾ ਚਿੰਨ ਚੱਕਰ ਵਿਰਾਜਦਾ ਹੈ। ਇਸ ਮੰਦਿਰ ਤੇ ਬਹੁਤ ਮੂਰਤੀਆਂ ਨਿਰਲਜਤਾ ਦਾ ਨਮੂਨਾ ਹਨ, ਇਸ ਲਈ ਵਿਦਵਾਨ ਖਿਆਲ ਕਰਦੇ ਹਨ ਕਿ ਇਹ ਅਸਥਾਨ ਵਾਮ ਮਾਰਗੀਆਂ ਦਾ ਸੀ, ਜਿਸ ਨੂੰ ਵੈਸ਼ਨਵਾਂ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਹੈ। ਜਗਨਨਾਥ ਦੇ ਭੰਡਾਰੇ ਦਾ ਮਹਾਪ੍ਰਸਾਦ ਯਾਤਰੀ ਲੋਕ ਬਿਨਾਂ ਚਾਰ ਵਰਣ ਦਾ ਵਿਚਾਰ ਕੀਤੇ ਛੂਤ ਛਾਤ ਤਿਆਗ ਕੇ ਲੈਂਦੇ ਹਨ। ਇਸ ਥਾਂ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੰਮਤ 1566 ਦੇ ਵਿੱਚ ਸ਼ੁਭ ਉਪਦੇਸ਼ ਦੇਣ ਦੇ ਲਈ ਗਏ ਸਨ। ਧਨਾਸਰੀ ਰਾਗ ਦਾ ਜਿਹੜਾ ਸ਼ਬਦ ਹੈ, ਗਗਨ ਮੈਂ ਥਾਲ ਰਵਚੰਦ ਦੀਪਕ ਬਣੇ, ਇਸੇ ਜਗ੍ਹਾ ਹੀ ਉਚਾਰਿਆ ਹੈ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਕਲਯੁਗ ਪੰਡਾ ਆਦਿ ਅਨੇਕ ਪਖੰਡੀ ਅਤੇ ਕੁਗਰਮੀ ਗੁਰਮੁਖ ਪਦਵੀ ਨੂੰ ਪ੍ਰਾਪਤ ਹੋਏ। ਗੁਰੂ ਸਾਹਿਬ ਜਿੱਥੇ ਟਿਕੇ ਸਨ ਉਸ ਜਗ੍ਹਾ ਦਾ ਨਾਮ ਮੰਗ ਮਰ ਹੈ ਅਤੇ ਇੱਕ ਬਾਵਲੀ ਗੁਰੂ ਸਾਹਿਬ ਦੇ ਨਾਮ ਦੀ ਹੈ, ਜਿਸ ਦਾ ਜਲ ਮਿੱਠਾ ਹੈ। ਇਸ ਗੁਰਦੁਆਰੇ ਦੀ ਸੇਵਾ ਉਦਾਸੀ ਸਾਧੂ ਕਰਦੇ ਹਨ। ਭਾਈ ਕਾਨ ਸਿੰਘ ਜੀ ਨਾਭਾ ਦਾ ਇੱਕ ਲੰਮਾ ਨੋਟ ਸੀ ਇਸ ਜਗਨਨਾਥ ਦੇ ਬਾਰੇ। ਕਵੀ ਜੀ ਦੱਸ ਰਹੇ ਨੇ ਕਿ ਜਗਨਨਾਥ ਪੁਰੀ ਤੋਂ ਪੂਰਬ ਵਾਲੇ ਪਾਸਿਓਂ ਦੀ ਸੰਗਤਾਂ ਮੇਲੇ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਪਹੁੰਚੇ। ਦੱਖਣ ਮੈਂ ਦੁਆਰਕਾ ਤਾਈ ਪਹੁੰਚੇ ਸਿੱਖ ਆਣ ਸਮੁਦਾਈ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੱਖਣ ਦੇ ਵਿੱਚੋਂ ਦੁਆਰਕਾਪੁਰੀ ਦੇ ਵਿੱਚੋਂ ਵੀ ਬਹੁਤੀਆਂ ਸੰਗਤਾਂ ਪਹੁੰਚੀਆਂ ਨੇ। ਦਰਅਸਲ ਦੁਆਰਕਾ ਦਾ ਭਾਵ ਹੈ ਦੁਆਰਾਵਤੀ, ਅਸਲ ਸ਼ੁੱਧ ਜਿਹੜਾ ਨਾਮ ਹੈ ਉਹ ਹੈ ਦੁਆਰਾਵਤੀ। ਬਹੁਤ ਦਰਵਾਜਿਆਂ ਵਾਲੀ ਨਗਰੀ ਨੂੰ ਆਖਿਆ ਜਾਂਦਾ ਹੈ ਦੁਆਰਾਵਤੀ। ਭਾਈ ਕਾਨ ਸਿੰਘ ਜੀ ਨਾਭਾ ਇਸ ਦੇ ਬਾਰੇ ਵੀ ਲਿਖਦੇ ਨੇ ਇਸ ਪ੍ਰਕਾਰ। ਬੰਬਈ ਹਾਥੇ ਕਾਠੀਆਵਾੜ ਵਿੱਚ ਬੜੌਦਾ ਰਾਜ ਅੰਦਰ ਸਮੁੰਦਰ ਕਿਨਾਰੇ ਇੱਕ ਪੁਰੀ ਜਿਸ ਨੂੰ ਦੁਆਰਾਵਤੀ ਆਖਿਆ ਜਾਂਦਾ ਹੈ, ਜਿਸ ਦੀ ਗਿਣਤੀ ਹਿੰਦੂਆਂ ਦੀਆਂ 7 ਪਵਿੱਤਰ ਪੁਰੀਆਂ ਦੇ ਵਿੱਚ ਹੈ। ਇਹ ਚਿਰ ਤੀਕ ਯਾਦਵਾਂ ਦੀ ਰਾਜਧਾਨੀ ਰਹੀ ਹੈ। ਆਖਿਆ ਜਾਂਦਾ ਹੈ ਕਿ ਕ੍ਰਿਸ਼ਨ ਜੀ ਦੇ ਦੇਹਾਂਤ ਪਿੱਛੋਂ 7ਵੇਂ ਦਿਨ ਦੁਆਰਾਵਤੀ ਨੂੰ ਸਮੁੰਦਰ ਨੇ ਆਪਣੇ ਵਿੱਚ ਲੈ ਕਰ ਲਿਆ ਸੀ। ਜੋ ਹੁਣ ਆਬਾਦੀ ਦੇਖੀ ਦੀ ਹੈ ਇਹ ਫੇਰ ਵਸੀ ਹੈ। ਦੁਆਰਾਵਤੀ ਬੜੌਦਾ ਸ਼ਹਿਰ ਤੋਂ 270 ਮੀਲ ਪੱਛਮ ਹੈ। ਇੱਥੇ ਇੱਕ ਵੱਡਾ ਮੰਦਿਰ ਹੈ ਜਿਸ ਦੇ ਵਿੱਚ ਰਣਛੋੜ ਨਾਮ ਦੀ ਕ੍ਰਿਸ਼ਨ ਦੀ ਮੂਰਤੀ ਸਥਾਪਿਤ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਆਰਕਾ ਦੇ ਵਿੱਚੋਂ ਵੀ ਬਹੁਤੀ ਸਾਰੀ ਸੰਗਤ ਦੱਖਣ ਵਾਲੇ ਪਾਸਿਓਂ ਪਹੁੰਚੀ। ਪਸ਼ਚਮ ਬਲਖ ਬੁਖਾਰਾ ਯਾਦ ਆਵੇ ਸਿੱਖ ਧਰੈ ਹੈ ਲਾਦ। ਇਸ ਤੋਂ ਇਲਾਵਾ ਪੱਛਮ ਦੇ ਵਿੱਚੋਂ ਬਲਕ ਦੇ ਵਿਚੋਂ ਬੁਖਾਰੇ ਦੇ ਵਿਚੋਂ ਬਹੁਤੀ ਸਾਰੀ ਸੰਗਤ ਅਹਿਲਾਦ ਨੂੰ ਖੁਸ਼ੀ ਨੂੰ ਧਾਰਨ ਕਰਕੇ ਮੇਲੇ ਦੇ ਵਿਚ ਪਹੁੰਚ ਰਹੀ। ਤਿਮ ਹੀ ਉੱਤਰ ਦਿਸ਼ਾ ਬਹੀਰਾ ਆਏ ਕਮਾਓ ਯਾਰ ਕਸ਼ਮੀਰਾ। ਇਸੇ ਹੀ ਪ੍ਰਕਾਰ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉੱਤਰ ਦੀ ਦਿਸ਼ਾ ਦੇ ਵੱਲੋਂ ਵੀ ਸੰਗਤਾਂ ਦੀਆਂ ਬਹੀਰਾਂ ਆ ਰਹੀਆਂ ਨੇ, ਕਮਾਓ ਦੇ ਵਿਚੋਂ ਔਰ ਕਸ਼ਮੀਰ ਦੇ ਵਿਚੋਂ। ਕਹਿ ਲੋ ਦੇਸ਼ ਨਗਰ ਕੋ ਗਿਨੀਏ, ਕਹਿ ਲੋ ਸੰਗਤ ਨਾਮ ਸੋ ਪਨੀਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿੰਨਾ ਕਿੰਨਾ ਇਲਾਕਿਆਂ ਦਾ, ਕਿੰਨਾ ਕਿੰਨਾ ਨਗਰਾਂ ਦਾ ਮੈਂ ਨਾਮ ਗਿਣ ਕੇ ਲਿਖਾਂ, ਇਸ ਤੋਂ ਇਲਾਵਾ ਕਿੰਨਾ ਕਿੰਨਾ ਸੰਗਤਾਂ ਦਾ ਮੈਂ ਬਿਆਨ ਕਰਾਂ, ਭਾਵ ਕਿ ਨਾ ਤੇ ਮੈਂ ਲਿਖ ਸਕਦਾ ਨਾ ਹੀ ਬਹੁਤਾ ਜ਼ਿਆਦਾ ਬਿਆਨ ਕਰ ਸਕਦਾ। ਦਸਵੇਂ ਪਾਤਸ਼ਾਹ ਜਸ ਦੂਣਾ, ਸੁਣੇ ਚਗੂਣ ਕਹੂੰ ਦਸ ਗੁਣਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਸਵੇਂ ਪਾਤਸ਼ਾਹ ਦਾ ਜਿਹੜਾ ਜਸ ਹੈ ਉਹ ਕਿਤੇ ਦੂਣਾ ਹੈ, ਕਿਤੇ ਚੌਗਣਾ ਹੈ ਤੇ ਕਿਤੇ ਦਸ ਗੁਣਾ ਫੈਲਿਆ ਹੋਇਆ। ਉਪਜੈ ਦਰਸ਼ਨ ਕੀ ਅਭਿਲਾਖਾ, ਆਵੇ ਚਲੇ ਪਾਓ ਬਡ ਰਾਖਾ। ਹਰ ਇੱਕ ਦੇ ਮਨ ਦੇ ਵਿਚ ਸਤਿਗੁਰਾਂ ਦੇ ਦਰਸ਼ਨਾਂ ਦੀ ਜਿਹੜੀ ਲਾਲਸਾ ਹੈ ਉਹ ਪੈਦਾ ਹੁੰਦੀ ਹੈ। ਆਵੇ ਚਲੇ ਪਾਓ ਬਡ ਰਾਖਾ, ਇਸ ਕਰਕੇ ਹਰ ਕੋਈ ਵੱਡੀ ਪ੍ਰੇਮ ਭਾਵਨਾ ਨੂੰ ਰੱਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਮੇਲੇ ਦੇ ਵਿਚ ਪਹੁੰਚ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿਚ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਦਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।